ਵਾਹਿਗੁਰੂ ਸਾਹਿਬ ਜੀਓ।
ਸਲੋਕ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅੰਤਰਯਾਮੀ ਸਾਧ ਸੰਗਤ ਜੀ ਸੰਸਕ੍ਰਿਤ ਦੇ ਅੰਦਰ ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਈਂ ਮੋਹ ਮੇਟ ਕੇ ਬ੍ਰਹਮ ਗਿਆਨ ਦਾ ਉਪਦੇਸ਼ ਬਖਸ਼ਿਆ। ਗਾਥਾ ਵਿੱਚ ਦੇਹ ਦਾ ਅਧਿਆਸ ਮਿਟਾ ਕਰਕੇ ਸਤਸੰਗ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਦਾ ਉਚਾਰਨ ਕੀਤਾ। ਸੁਣਿਆ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਤਿਆਗਣੇ ਯੋਗ ਜਿਹੜੇ ਪਦਾਰਥ ਸਨ ਉਹਨਾਂ ਉਪਦੇਸ਼ ਬਖਸ਼ਿਆ ਤੇ ਧਾਰਨੇ ਯੋਗ ਗੁਰਮਤਿ ਦੁਆਰਾ ਪਰਮਾਰਥ ਦੀ ਪ੍ਰਾਪਤੀ ਵਾਲਾ ਅੰਮ੍ਰਿਤ ਨਾਮ ਦੱਸਿਆ। ਸਤਸੰਗਤ ਰੂਪੀ ਤੀਰਥ ਇਸ਼ਨਾਨ ਕਰਨੇ ਕਰਕੇ ਸਾਰੇ ਪਾਪਾਂ ਦੀ ਨਿਵਿਰਤੀ ਕਹੀ। ਜਿਹੜੇ ਸਾਧ ਸੰਗਤ ਦੀ ਅੱਖਾਂ ਦਰਸ਼ਨ ਨਹੀਂ ਕਰਦੀਆਂ ਉਹ ਅੱਖਾਂ ਬਿਠਾ ਦੇਣ ਯੋਗ ਹੈ। ਜਿਹੜੇ ਕੰਨ ਗੁਰੂ ਸਾਹਿਬ ਦੇ ਸ਼ਬਦ ਨੂੰ ਨਹੀਂ ਸੁਣਦੇ ਉਹ ਛਿੱਕਾ ਪਾ ਕੇ ਬੰਦ ਕਰਨ ਦੇਣੇ ਯੋਗ ਹਨ। ਜਿਹੜੀ ਰਸਨਾ ਮਹਾਰਾਜ ਦੇ ਗਜਸ ਨੂੰ ਨਹੀਂ ਗਾਉਂਦੀ ਉਹ ਤਿਲ ਤਿਲ ਕਰਕੇ ਕੱਟੀ ਜਾਂਦੀ ਹੈ। ਇਉਂ ਗੋਬਿੰਦ ਰਾਜ ਜਦੋਂ ਭੁੱਲ ਜਾਂਦਾ ਦਿਨ ਬ ਦਿਨ ਘਾਟਾ ਹੀ ਘਾਟਾ ਆਉਂਦਾ। ਸਾਧ ਸੰਗਤ ਜੀ ਇਸ ਪ੍ਰਕਾਰ ਦੇ ਪ੍ਰਕਰਨ ਵਿੱਚ ਮਹਾਰਾਜ ਨੂੰ ਫੁਰਹੇ ਬਾਣੀ ਦਾ ਉਪਦੇਸ਼ ਬਖਸ਼ਿਆ। ਫਿਰ ਚੌ ਬੋਲੇ ਚੌ ਭਗਤਾਂ ਦਾ ਬੋਲਣਾ ਸੰਮਣ ਤੇ ਮੂਸਨ ਦਾ ਜਮਾਲ ਤੇ ਪਤੰਗ ਦਾ ਜਿਵੇਂ ਪ੍ਰੇਮ ਸੀ ਉਹ ਮਹਾਰਾਜ ਸਾਹਿਬ ਜੀ ਨੇ 11 ਪੌੜੀਆਂ ਵਿੱਚ ਚੌਬੋਲੇ ਬਾਣੀ ਰਚ ਕੇ ਉਚਾਰਨ ਕੀਤਾ। ਹੁਣ ਮਹਾਰਾਜ ਸਾਹਿਬ ਕਬੀਰ ਜੀ ਦੇ ਸਲੋਕ ਉਚਾਰਨ ਕਰਦੇ ਹਨ। ਸਲੋਕ ਵੱਖੋ ਵੱਖਰੇ ਆਉਣਗੇ ਪ੍ਰਕਰਨਾਂ ਵਾਲੇ ਸਾਹਿਬ ਕਬੀਰ ਭਗਤ ਜੀ ਦੇ ਜਿਨ੍ਹਾਂ ਦੇ ਸਲੋਕ 243 ਤਕਰੀਬਨ ਸਲੋਕ ਹਨ। ਇਹਨਾਂ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਇੱਕੋ ਦਵੈਤ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਪ ਜੀ ਦੇ ਪਾਸ ਕਿਸੇ ਬ੍ਰਾਹਮਣ ਨੇ ਆ ਕੇ ਕਿਹਾ, ਹੇ ਕਬੀਰ ਜੇ ਤੂੰ ਭਜਨ ਕਰਨਾ ਚਾਹੁੰਦਾ ਤਾਂ ਮੇਰੇ ਪਾਸੋਂ ਮਾਲਾ ਲੈ ਲਾ। ਇਹਨਾਂ ਲੋਕਾਂ ਦਾ ਇਹ ਸੁਭਾਅ ਹੁੰਦਾ ਜਿਹੜੇ ਮਾਲਾ ਦਿੰਦੇ ਹੈ ਉਹ ਆਪ ਨੂੰ ਗੁਰੂ ਮੰਨ ਲੈਂਦੇ ਹੈ ਤੇ ਜਿਹੜਾ ਮਾਲਾ ਲੈਂਦਾ ਉਹਨੂੰ ਚੇਲਾ ਮੰਨ ਲੈਂਦੇ ਹੈ। ਕਈਆਂ ਦੇ ਕੰਨਾਂ ਵਾਟੀ ਕੁਰੂ ਵੀ ਕਰਨ ਵਾਲੇ, ਮੈਂ ਤੇ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਕਰਨ ਵਾਲੇ ਵੀ ਉਹੀ ਕਰਦੇ ਹੈ। ਮੈਂ 500 ਨੂੰ ਮੰਤਰ ਦਿੱਤਾ ਹੈ, ਮੈਂ ਇਹਨਾਂ ਨੂੰ ਮੰਤਰ ਦਾ ਸੁਭਾਅ ਹੁੰਦਾ। ਮਾਲਾ ਜਿਸ ਨੂੰ ਦੇਣੀ ਉਹਨੂੰ ਆਪਦਾ ਚੇਲਾ ਸਮਝਣਾ। ਕਬੀਰ ਨੂੰ ਕਹਿੰਦੇ, ਕਬੀਰ ਜੇ ਮੇਰੇ ਕਾ ਪਾਸੋਂ ਮਾਲਾ ਲੈ ਲਵੇ ਬ੍ਰਾਹਮਣ ਕਹਿੰਦਾ ਤਾਂ ਤੇਰਾ ਭਜਨ ਕੀਤਾ ਸਫਲਾ ਹੋਵੇਗਾ। ਇਹ ਸੁਭਾਅ ਹੈ ਦੁਨੀਆਂ ਦੇ ਅੰਦਰ ਚੇਲਾ ਬਣਾਉਣ ਦੇ ਤਰੀਕੇ ਦਾ। ਸੋ ਸਾਹਿਬ ਕਬੀਰ ਜੀ ਉੱਤਰ ਉਸ ਨੂੰ ਦਿੰਦੇ ਹਨ,
ਕਬੀਰ ਮੇਰੀ ਸਿਮਰਨੀ।
ਸਾਹਿਬ ਕਬੀਰ ਜੀ ਕਹਿੰਦੇ, ਹੇ ਭਾਈ ਤੂੰ ਮੈਨੂੰ ਇਹ ਸਿਮਰਨੀ ਕੀ ਦਿੰਦਾ, ਸੂਤ ਦੀ ਜਾਂ ਉਨ ਦੀ?
ਰਸਨਾ ਉੱਪਰ ਰਾਮ,
ਮੇਰੀ ਤਾਂ ਸਿਮਰਨੀ ਜਿਹੜਾ ਰਸਨਾ ਦੇ ਉੱਪਰ ਰਾਮ ਵਸਿਆ ਹੋਇਆ ਹੈ, ਰਸਨਾ ਤੋਂ ਉੱਪਰ ਹੋ ਗਿਆ ਰਾਮ ਦਾ ਸਿਮਰਨ ਕਰਕੇ। ਰਸਾਂ ਕਸਾਂ ਦੇ ਰਸਾਂ ਦੇ ਰਸਨਾ ਦੇ ਜਿਹੜੇ ਰਸਕਾ ਸੀ ਉਹਨਾਂ ਤੋਂ ਅਪਰਾਮ ਹੋ ਗਿਆ ਮਨ। ਇਹ ਰਸਨਾ ਦੇ ਉੱਪਰ ਪ੍ਰਭ ਜੀ ਵਸੇ, ਸਾਧ ਕੀ ਰਸਨਾ, ਸਾਧਾਂ ਦੀ ਰਸਨਾ ਤੇ ਹਰ ਵਾਹਿਗੁਰੂ ਮਹਾਰਾਜ ਹਰ ਵਕਤ ਵਸਦਾ ਹੈ। ਇਉਂ ਸਾਡੀ ਰਸਨਾ ਤੋਂ ਕਦੇ ਭੁੱਲਦਾ ਨਹੀਂ ਜਿਹੜਾ ਰਸਨਾ ਦੇ ਉੱਪਰ ਪਰਮੇਸ਼ਵਰ ਰਾਮ ਦਾ ਨਾਮ ਵਸਿਆ ਹੈ। ਕਬੀਰ ਕਹਿੰਦਾ ਮੈਂ ਤਾਂ ਇਹੋ ਹੀ ਸਿਮਰਨੀ ਸਮਝਦਾ, ਨਾ ਮੈਨੂੰ ਤੁਲਸੀ ਦੀ ਮਾਲਾ ਦੀ ਲੋੜ ਹੈ, ਨਾ ਮੈਨੂੰ ਰੁਦਾਖੀ ਦੀ ਮਾਲਾ ਦੀ ਲੋੜ ਹੈ, ਨਾ ਉਨ ਦੀ ਨਾ ਲੋਹੇ ਦੀ ਮਾਲਾ ਦੀ ਲੋੜ ਨੀ ਮੈਨੂੰ ਹੈ।
ਆਦਿ ਜੁਗਾਦੀ ਸਗਲ ਭਗਤ
ਕਹਿਣ ਲੱਗੇ, ਤੁਸੀਂ ਇਕੱਲੇ ਹੀ ਰਸਨਾ ਤੇ ਨਾਮ ਜਪਣ ਨੂੰ ਸਿਮਰਨੀ ਸਮਝਦੇ ਹੋ? ਕਹਿੰਦੇ ਨਹੀਂ ਨਹੀਂ, ਆਦਿ ਵਿੱਚ ਜਿਹੜੇ ਭਗਤ ਹੋਏ ਹੈ, ਆਦਿ ਵਿੱਚ ਭਗਤ ਬ੍ਰਹਮਾ ਜੀ ਨੇ ਭਗਤੀ ਕੀਤੀ ਹੈ, 10 ਲੱਖ ਵਾਰਾ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਫਿਰ ਜਗਤ ਰਚਨ ਦੀ ਸਮਰੱਥਾ ਹੋਈ ਹੈ। ਇਸੇ ਪ੍ਰਕਾਰ ਆਦਿ ਵਿੱਚ ਪ੍ਰਹਿਲਾਦ ਭਗਤ ਜੀ ਹੋਏ ਹਨ ਸਤਯੁਗ ਦੇ ਵਿੱਚ, ਆਦਿ ਵਿੱਚ ਧਰੂਹ ਭਗਤ ਜੀ ਹੋਏ ਹਨ ਸਤਯੁਗ ਵਿੱਚ, ਇਸੇ ਪ੍ਰਕਾਰ ਆਦਿ ਭਗਤ ਮੰਨੇ ਗਏ ਹਨ। ਤੇ ਯੁੱਗਾਂ ਆਦਿਕਾਂ ਵਿੱਚ ਜਿਸ ਪ੍ਰਕਾਰ ਸਾਧ ਸੰਗਤ ਜੀ ਬਲ ਰਾਜਾ ਨੂੰ ਵੀ ਭਗਤੀ ਕੀਤੀ, ਭਗਵਾਨ ਨੂੰ ਪਹਿਰੇਦਾਰ ਬਣਾ ਲਿਆ, ਸਤਯੁਗ ਦੇ ਵਿੱਚ ਬਲਸ਼ਲ ਆਪ ਛਲਾਏ ਹੁਣ, ਇਸ ਪ੍ਰਕਾਰ ਭਗਵਾਨ ਨੂੰ ਪਹਿਰੇਦਾਰ ਬਣ ਕੇ ਬਲ ਰਾਜੇ ਦੇ ਬੂਹੇ ਅੱਗੇ ਖੜਨਾ ਪਿਆ। ਇਹ ਬਲ ਰਾਜੇ ਦੀ ਭਗਤੀ ਸੀ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਭਵਿੱਖਣ ਨੇ ਸ੍ਰੀ ਰਾਮ ਚੰਦਰ ਜੀ ਨੂੰ ਵਸ ਕਰ ਲਿਆ। ਉਹਦੇ ਪ੍ਰੇਮ ਨੂੰ ਵੇਖ ਕੇ ਸ੍ਰੀ ਰਾਮ ਚੰਦਰ ਜੀ ਨੇ ਕਿਹਾ, ਬਹੁ ਲੰਕੇਸ਼, ਫਿਰ ਲੰਕਾ ਦੇ ਪਤੀ ਆ ਕੇ ਬੈਠ ਰਾਵਣ ਨੂੰ ਮਾਰ ਕਰਕੇ ਭਵਿਸ਼ਣ ਨੂੰ ਲੰਕਾ ਦਿੱਤੀ, ਔਰ ਜੋ ਟਕਾ ਭਰ ਕੋਈ ਚੀਜ਼ ਗ੍ਰਹਿਣ ਨਹੀਂ ਕੀਤੀ ਰਾਮ ਚੰਦਰ ਜੀ ਨੇ। ਇਸ ਪ੍ਰਕਾਰ ਭਵਿੱਖਣ ਰਾਮ ਚੰਦਰ ਜੀ ਦਾ ਭਗਤ ਹੋਇਆ ਤੇਤੇ ਵਿੱਚ, ਹਨੂਮਾਨ ਸੇਵਕ ਹੋਇਆ ਸ੍ਰੀ ਰਾਮ ਚੰਦਰ ਜੀ ਦਾ ਅਨੰਨ। ਇਸੇ ਪ੍ਰਕਾਰ ਸਾਧ ਸਿੰਘ ਜੀ ਭੀਰਣੀ ਮਹਾਰਾਜ ਦੀ ਸੇਵਕ ਹੋਈ। ਇਸੇ ਪ੍ਰਕਾਰ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਬਿਦਰ ਭਗਤ ਜੀ ਹੋਏ। ਇਸੇ ਪ੍ਰਕਾਰ ਸੁਦਾਮਾ ਜੀ ਹੋਏ ਜਿਹਨੂੰ ਚਾਰੇ ਪਦਾਰਥ ਦੇ ਦਿੱਤੇ। ਇਸੇ ਪ੍ਰਕਾਰ ਕਲਯੁਗ ਦੇ ਵਿੱਚ ਸਾਧ ਸੰਗਤ ਜੀ ਕਬੀਰ ਸਾਹਿਬ, ਨਾਮਦੇਵ, ਸਦਨਾ ਭਗਤ, ਧੰਨਾ ਭਗਤ, ਜੈਦੇਵ, ਪੀਪਾ, ਤਰਲੋਚਨ, ਸੈਣ, ਰਾਮਾਨੰਦ ਜੀ, ਪਰਮਾਨੰਦ ਜੀ, ਇਹ ਬੇਅੰਤ ਭਗਤ ਹੋਏ ਹਨ। ਇਸ ਪ੍ਰਕਾਰ ਕਹਿੰਦੇ ਹਨ,
ਆਦਿ ਜੁਗਾਦੀ ਸਗਲ ਭਗਤ,
ਜੋ ਆਦਿ ਵਿੱਚ ਭਗਤ ਮੰਨੇ ਗਏ ਹਨ, ਸ਼ੇਸ਼ਨਾਗ ਆਦਿਕ ਨਾਮ ਨੂੰ ਜਪਣ ਵਾਲੇ ਆਦਿ ਭਗਤ, ਜੋ ਕਾਗਵ ਸੁੰਡ ਆਦਿਕ ਮੰਨੇ ਗਏ ਹਨ, ਆਦਿ ਭਗਤ ਬਾਲਮੀਕ ਆਦਿਕ, ਜੋ 10,000 ਵਾਲਾ ਰਾਮ ਚੰਦਰ ਦੇ ਪ੍ਰਗਟ ਹੋਣ ਤੋਂ ਪਹਿਲਾਂ ਬਾਲਮੀਕੀ ਰਮਾਇਣ ਦੀ ਕਥਾ ਉਚਾਰਨ ਕਰ ਦਿੱਤੀ, ਵਿਆਸ ਆਦਿਕ ਆਦਿ ਭਗਤ ਮੰਨੇ ਗਏ ਹੈ, ਸੁਖਦੇਵ ਆਦਿਕ ਭਗਤ ਮੰਨੇ ਗਏ ਹਨ, ਲੋਮਸ ਆਦਿਕ ਰਿਸ਼ੀ ਭਗਤ ਮੰਨੇ ਗਏ ਹਨ, ਰੁਮਨਾ ਰਿਖ ਜੈਸੇ ਭਗਤ ਮੰਨੇ ਗਏ ਹਨ, ਆਦਿ ਤੇ ਯੁੱਗਾਂ ਆਦਿਕਾਂ ਚ, ਚੌਹਾਂ ਯੁੱਗਾਂ ਚ ਜਿੰਨੇ ਭਗਤ ਮੰਨੇ ਗਏ ਹਨ,
ਤਾਕੂ ਸੁਖ ਵਿਸਰਾਮ,
ਤਿੰਨਾਂ ਸਾਰਿਆਂ ਨੂੰ ਨਾਮ ਜਿਨ੍ਹਾਂ ਦੀ ਰਸਨਾ ਤੇ ਵਸਿਆ ਉਹਨਾਂ ਨੂੰ ਸੁਖ ਵਿੱਚ ਸਥਿਤੀ ਹੋਈ ਹੈ। ਇਹ ਸਾਰਿਆਂ ਜਿਨ੍ਹਾਂ ਦੀ ਰਸਨਾ ਤੇ ਮਾਰੇ ਵਸੇ ਹੈ ਉਹਨਾਂ ਨੂੰ ਸੁਖ ਵਿੱਚ ਟਿਕਾ ਹੋਇਆ, ਬਿਨਾਂ ਰਸਨਾ ਤੇ ਵਸੇ ਤੋਂ ਸੁਖ ਵਿੱਚ ਟਿਕਾ ਨਹੀਂ ਕਿਸੇ ਦਾ ਹੋਇਆ। ਇਸ ਕਰਕੇ ਮੇਰੇ ਤੇ ਰਸਨਾ ਦੇ ਉੱਪਰ ਜਿਹੜਾ ਆਰਾਮ ਹੈ, ਮੇਰੀ ਸਿਮਰਨੀ ਤਾਂ ਭਾਈ ਇਹ ਹੋਈ ਹੈ, ਮੈਂ ਹੋਰ ਸਿਮਰਨੀ ਤੇਰੇ ਪਾਸੋਂ ਬ੍ਰਾਹਮਣ ਲੈ ਕੇ ਕੀ ਕਰਨੀ ਹੈ, ਇਹ ਉੱਤਰ ਦਿੱਤਾ। ਆਦਿ ਯੁਗਾਦੀ ਸਦਾ ਸਦਾ ਜਿਹੜੇ ਭਗਤ ਹਨ ਮਹਾਰਾਜ ਦੇ, ਉਹਨਾਂ ਦਾ ਸੁਖ ਸਰੂਪ ਵਿੱਚ ਵਿਸਰਾਮ ਹੋਇਆ ਹੈ, ਜਿਨ੍ਹਾਂ ਦੀ ਪ੍ਰੀਤੀ ਰੂਪੀ ਰਸਨਾ ਤੇ ਰਾਮ ਦਾ ਨਾਮ ਵਸਿਆ ਹੈ।
ਕਬੀਰ ਮੇਰੀ ਜਾਤ ਕਾ,
ਕਬੀਰ ਨੂੰ ਕਹਿਣ ਲੱਗਾ, ਹਾਸੇ ਨਾਲ ਕਹਿੰਦੇ, ਜੁਲਾਹਾ ਹੀ ਰਿਹਾ ਨਾ, ਸਾਡੇ ਪਾਸੋਂ ਉਪਦੇਸ਼ ਨਹੀਂ ਲੈਂਦਾ, ਮਾਲਾ ਨਹੀਂ ਲੈਂਦਾ। ਸਾਹਿਬ ਕਬੀਰ ਜੀ ਕਹਿੰਦੇ, ਕੁਰਬਾਨ ਜਾਈਏ, ਸੁਣੋ ਜੁਲਾਹੇ ਦੀ ਬਾਬਤ ਵੀ।
ਕਬੀਰ ਮੇਰੀ ਜਾਤ ਕਾ,
ਕਬੀਰ ਜੀ ਕਹਿੰਦੇ, ਮੇਰੀ ਜਾਤੀ ਦੇ ਤਾਈ
ਸਭ ਕੋ ਹਸਨੇ ਹਾ,
ਸਾਰੇ ਲੋਕ ਹੱਸਣ ਵਾਲੇ, ਜਿਹੜੇ ਬਦਾਂਤੀ ਜਗਤ ਨੂੰ ਤਿੰਨ ਕਾਲ ਮਿੱਥਿਆ ਦੱਸਦੇ ਹੈ, ਜੁਲਾਹੇ ਨੂੰ ਉਹਨਾਂ ਨੂੰ ਵੀ ਮਖੌਲ ਕੀਤੇ ਹੈ। ਅੱਗੇ 20 ਕੋਰੀ ਬਰਸਾਂਤੀ ਨਾਲਾ ਜਿਹੜਾ ਵਗਦਾ ਸੀ ਬਰਸਾਤ ਦੇ ਰੁੱਤ ਚ, ਉਹ ਹਾੜ ਦੇ ਮਹੀਨੇ ਚ ਜੇ ਵਰਖਾ ਪਈ ਨਹੀਂ ਸੀ, ਉਹਨਾਂ ਸੂਰਜ ਦੀਆਂ ਕਿਰਨਾਂ ਦੇ ਨਾਲ ਰੇਤੇ ਚਮਕਦੇ ਨੂੰ ਨਾਲਾ ਸਮਝ ਕੇ ਲੀੜੇ ਲਾ ਕੇ ਸਿਰ ਤੇ ਬੰਨ ਲਏ ਤੇ ਪਾਰ ਨਿਕਲ ਕੇ ਉਹ ਰੇਤੇ ਦੇ ਸਾਰੇ ਮਾਰੂ ਥਲ ਤੋਂ ਕਹਿਣ ਲੱਗੇ, ਗਿਣ ਲਓ ਕੋਈ ਡੁੱਬ ਨਾ ਗਿਆ ਹੋਵੇ। ਗਿਣ ਲੱਗੇ, ਜਿਹੜਾ ਗਿਣੇ ਆਪ ਨੂੰ ਨਾ ਗਿਣੇ, ਕਦੇ 19 ਕਹਿਣ, ਕਦੇ 9 ਕਹਿਣ। ਇਸ ਪ੍ਰਕਾਰ ਉਹਨਾਂ ਨੂੰ ਭੁਲੇਖਾ ਪੈ ਗਿਆ। ਕਿਉਂ? ਕਬੀਰ ਜੀ ਕਹਿੰਦੇ, ਜਿਹੜੇ ਜਗਤ ਨੂੰ ਮਿੱਥਿਆ ਦੱਸਦੇ ਬਗਾਂਤੀ, ਉਹ ਵੀ ਮੇਰੀ ਜਾਤ ਨੂੰ ਹੱਸਣ ਵਾਲੇ ਆ, ਮਖੌਲ ਕਰਦੇ ਹਨ। ਇਸੇ ਪ੍ਰਕਾਰ ਜੁਲਾਹੇ ਦੇ ਪ੍ਰਸੰਗ ਆਉਂਦੇ ਹੈ, ਜਿਵੇਂ ਪਠਾਨ ਦਾ ਇੱਕ ਨੌਕਰ ਬਣ ਕੇ ਜੁਲਾਹਾ ਗਿਆ ਸੀ, ਹੁਣ ਹਾੜ ਦੇ ਮਹੀਨੇ ਛਿੜਕਾ ਕੀਤਾ ਕੋਠੇ ਤੇ, ਆਰਾਮ ਨਾ ਪਿਆ, ਕਹਿੰਦਾ, ਖੁਦਾ ਮੇਰਾ ਵੀ ਕਦੇ ਦਿਨ ਲਿਆਵੇ, ਅਸੀਂ ਵੀ ਛਿੜਕਾ ਕਰਕੇ ਪਵਾਂਗੇ। ਜਦੋਂ ਜੁਲਾਹੇ ਦੀ ਸ਼ਾਦੀ ਹੋ ਗਈ, ਉਹ ਸਿਆਲ ਦੇ ਮਹੀਨੇ ਚ, ਮਾਘ ਦੇ ਮਹੀਨੇ ਚ ਗਿਆ ਸਹੁਰੀ ਤੇ ਕਹੇ, ਕੋਠੇ ਤੇ ਛਿੜਕਾ ਕਰੋ ਤੇ ਚਾਦਰਾ ਲੈ ਕੇ ਪੈਣਾ। ਇਸੇ ਪ੍ਰਕਾਰ ਸਾਧ ਸਿੰਘ ਜੀ ਉਹ ਪਾਲੇ ਨਾਲ ਹੀ ਮਰ ਗਿਆ ਸੀ। ਕਿਉਂ? ਕਬੀਰ ਕਹਿੰਦਾ, ਸਾਰੇ ਲੋਕ ਹੀ ਮੇਰੀ ਜਾਤ ਨੂੰ ਮਖੌਲ ਕਰਦੇ ਹੈ, ਸਾਰੇ ਹੱਸਣ ਵਾਲੇ ਹਾਸਾ ਹੀ ਕਰਦੇ ਹਨ, ਪਰ ਵੇਖੋ ਸਾਰਿਆਂ ਦੇ ਸਰੀਰ ਢਕਣ ਵਾਸਤੇ ਬਸ ਰਹੇ ਜੇ ਸੋਹਣੇ ਬਣਦਾ, ਸਾਰਿਆਂ ਦਾ ਪਰਦਾ ਢਕਣ ਦਾ ਬਣਾਉਣ ਵਾਲਾ ਹੈ। ਇਸ ਪ੍ਰਕਾਰ ਦਾ ਸਿਆਣਾ ਇੰਨੇ ਤੇ ਜਾਤ ਨੂੰ ਭੋਲੀ ਭਾਲੀ ਜਾਣ ਕੇ, ਕਬੀਰ ਕਹਿੰਦਾ, ਸਾਰੀ ਦੁਨੀਆਂ ਹੱਸਣ ਵਾਲੀ ਮਖੌਲ ਹੀ ਕਰਦੀ ਹੈ,
ਬਲਿਹਾਰੀ।
ਇਸੇ ਪ੍ਰਕਾਰ ਕਲਗੀ ਧਰਮ, ਚਲੋ ਜਲਾਹੋ ਸਹੁਰੇ ਉੜ ਤੋਂ ਕਹਿਤੋ ਜਾਏ, ਇਹਦੇ ਵਿੱਚ ਉਸਦੇ ਬੋਲਣ ਦੇ ਨਾਲ 10,000 ਲੋਕਾਂ ਦੇ ਪਾਸੋਂ ਕੋਈ ਨਾ ਕੋਈ ਚਾਟਾ ਛੱਕ ਕੇ ਉਹ ਪਹੁੰਚਿਆ ਸੀ ਸਹੁਰੇ ਘਰ ਵਿੱਚ। ਇਸ ਪ੍ਰਕਾਰ ਦੀ ਹਾਲਤ ਵੀ ਮਹਾਰਾਜ ਨੇ ਬਿਲਾਸ ਤੌਰ ਤੇ ਲਿਖੀ ਹੈ। ਇਹ ਚਰਿੱਤਰਾਂ ਚ ਪ੍ਰਸੰਗ ਆਉਂਦਾ ਹੈ। ਇਸ ਪ੍ਰਕਾਰ ਸਾਰੀ ਦੁਨੀਆਂ ਹੱਸਣ ਵਾਲੀ ਹੈ ਮੇਰੀ ਜਾਤ ਨੂੰ
ਬਲਿਹਾਰੀ ਇਸ ਜਾਤ ਕੋ।
ਪਰ ਸਾਹਿਬ ਕਬੀਰ ਜੀ ਕਹਿੰਦੇ ਹਨ, ਮੈਂ ਬਲਿਹਾਰ ਜਾਵਾਂ ਇਸ ਜੁਲਾਹੇ ਜਾਤੀ ਤੋਂ,
ਜਿਹ ਜਪਿਓ ਸਿਰਜਣਹਾਰ।
ਜਿਸ ਜਾਤ ਜੁਲਾਹੇ ਨੂੰ ਪਾ ਕੇ ਮੈਂ ਸਿਰਜਣਹਾਰ ਨੂੰ ਜਪ ਲਿਆ, ਇਹ ਸਾਰਿਆਂ ਨਾਲੋਂ ਲਾਭ ਪ੍ਰਾਪਤ ਕਰ ਲਿਆ। ਉੱਚੀ ਜਾਤ ਕੀ ਕਰੂ ਜੇ ਭਜਨ ਨਾ ਕਰੂ। ਸਾਧ ਸੰਗਤ ਜੀ, ਸਵੇਨੇ ਦਾ ਪਿਆਲਾ ਕੀ ਕਰੂ ਜੇ ਜ਼ਹਿਰ ਵਿੱਚ ਪਾ ਕੇ ਪੀ ਲੂ। ਇਸ ਪ੍ਰਕਾਰ ਜਾਤ ਉੱਚੀ ਕੀ ਕਰੇਗੀ। ਅੱਗੇ ਜਾਤ ਨੂੰ ਜੋ ਹੈ ਅੱਗੇ ਜੀਵ ਨਵੇ ਜਿਨਕੀ ਲੇਖੇ ਪਤ ਪਵਾ ਚੰਗੇ ਸੇਈ ਕੇ। ਜਾਤ ਜਨਮ ਨੇ ਪੁੱਛੀਏ ਸਜ ਕਰ ਲਿਓ ਬਤਾਏ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕੁਮਾਰ। ਜਾਤਾਂ ਨੇ ਜਾਤੀ ਦੇ ਕੇ ਹੱਥ ਸੱਚ ਪਰਖੀ ਹੈ, ਮੋਹਰਾ ਹੋਵੇ ਹੱਥ ਮਰੀਏ ਚੱਖੀ ਹੈ। ਜਾਤ ਦੇ ਬਸ ਨੀ ਕੋਈ, ਸੱਚ ਦੀ ਪਰਖ ਹੋਣੀ ਹੈ। ਜੇ ਹੱਥ ਵਿੱਚ ਜ਼ਹਿਰ ਪਕੜੀ ਹੋਈ ਹੋਵੇ ਤਾਂ ਮਰਦਾ ਨੀ, ਜਦੋਂ ਖਾ ਲੇ ਮਰ ਜਾਂਦਾ। ਇਉਂ ਉੱਚੀ ਜਾਤ ਕੁਝ ਨੀ ਵਿਗਾੜਦੀ, ਨੀਵੀਂ ਜਾਤ ਕੁਝ ਨੀ ਵਿਗਾੜਦੀ। ਜਦੋਂ ਹੰਕਾਰ ਕਰੇਗਾ ਉਹਦਾ ਉਦੋਂ ਮਾਰਿਆ ਜਾਵੇਗਾ, ਉਦੋਂ ਨੀ ਬਚਾਅ ਹੋਣਾ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਹਨ,
ਜਿਹ ਜਪਿਓ ਸਿਰਜਣਹਾਰ।
ਮੈਂ ਬਲਿਹਾਰ ਜਾਵਾਂ ਇਸ ਜੁਲਾਹੇ ਜਾਤੀ ਤੋਂ, ਜਿਸ ਸਿਰਜਣਹਾਰ ਪਰਮੇਸ਼ਰ ਨੂੰ ਮੈਂ ਜਪ ਲਿਆ ਹੈ। ਫਿਰ ਪੜ੍ਹ ਦਿਓ ਉਹ ਸਲੋਕ।
ਕਬੀਰ ਮੇਰੀ ਜਾਤ।
ਕਬੀਰ ਸਾਹਿਬ ਜੀ ਕਹਿੰਦੇ ਮੇਰੀ ਜਾਤ ਬੁੱਧੀ ਨੂੰ ਸਭ ਕੋ
ਹੱਸਣੇ ਹਾਰ।
ਕਹਿੰਦੇ ਉਹ ਜੁਲਾਹਾ ਹੀ ਰਿਹਾ ਨਾ, ਸਭ ਕੋਈ ਮੇਰੀ ਅਕਲ ਨੂੰ ਹੱਸਣ ਵਾਲੇ ਹਨ, ਮੇਰੀ ਬੁੱਧੀ ਨੂੰ ਵੇਖ ਕੇ।
ਬਲਿਹਾਰੀ ਇਸ ਜਾਤ।
ਮੈਂ ਜਿਹੜੀ ਲਾਹਾ ਲੈਣ ਵਾਲੀ ਜਾਤ ਬੁੱਧੀ ਹੈ ਨਾ, ਪਰਮਾਰਥ ਦੀ ਹੈ। ਤਰਨਾ ਬੁਣਨਾ ਸਭ ਕਜੇ ਹੋਇਆ ਕਬੀਰ, ਹਰ ਕਾ ਨਾਮ ਲਿਖ ਲਈਓ ਸਰੀਰ। ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਵਿਸਰੇ ਰਾਮ ਸੁਨੇਹੀ। ਐਸੀ ਜਿਹੜੀ ਜਾਤ ਬੁੱਧੀ ਹੈ, ਇਸ ਤੋਂ ਬਲਿਹਾਰ ਜਾਵਾਂ ਮੈਂ ਆਪਣੀ ਤੋਂ।
ਇਹ ਜਪਿਓ ਸਿਰਜਣਹਾਰ।
ਜਿਸ ਸ੍ਰੇਸ਼ਟ ਬੁੱਧੀ ਕਰਕੇ, ਸਮਤੀ ਕਰਕੇ ਮੈਂ ਸਿਰਜਣਹਾਰ ਪਰਮੇਸ਼ਰ ਨੂੰ ਜਪ ਲਿਆ ਹੈ।
ਕਬੀਰ ਡਗਮਗ ਕਿਆ ਕਰਹਿ।
ਸਾਹਿਬ ਕਬੀਰ ਜੀ ਦੇ ਕੋਲੇ ਕੋਈ ਪ੍ਰੇਮੀ ਆਇਆ। ਉਹ ਪ੍ਰੇਮੀ ਕਹਿੰਦਾ, ਜੀ ਮੈਂ ਗ੍ਰਸਥ ਵਿੱਚ ਰਹਾਂ ਕਿ ਬਰਖਤ ਬਣਾ, ਕਿ ਮੈਂ ਦੁਨੀਆਂ ਦੇ ਵਿਹਾਰ ਕਰਾਂ ਕਿ ਪਰਮਾਰਥ ਵੱਲ ਚੱਲਾਂ, ਚਿੱਤ ਮੇਰਾ ਠਹਿਰਦਾ ਨੀ। ਸੁਣ ਕੇ ਕਬੀਰ ਸਾਹਿਬ ਜੀ ਨੂੰ ਧੀਰਜ ਦੇਣ ਵਾਸਤੇ ਸਿੱਖਿਆ ਦਿੰਦੇ ਹਨ।
ਕਬੀਰ ਡਗਮਗ ਕਿਆ ਕਰਹਿ।
ਕਬੀਰ ਸਾਹਿਬ ਜੀ ਕਹਿੰਦੇ ਪਰਮਾਰਥ ਦੇ ਮਗ ਰਸਤੇ ਤੋਂ ਡਗ ਡਿੰਡਾ ਡਿੰਗਾ ਹੋਣਾ ਜਿਹੜਾ ਮਨ ਦਾ ਸੰਕਲਪ, ਇਹ ਕੀ ਕਰ ਰਿਹਾ ਤੂੰ? ਡਾਵਾਂ ਡੋਲ ਕਿਉਂ ਮਨ ਨੂੰ ਕਰ ਰਿਹਾ ਹੈ ਪਰਮਾਰਥ ਦੇ ਰਸਤੇ ਵੱਲੋਂ?
ਕਹਾਂ ਡੁਲਾਵ ਹੈ ਜੀ,
ਇਸ ਵਾਸਤੇ ਆਪਣੇ ਚਿੱਤ ਨੂੰ ਡੁਲਾ ਰਿਹਾ ਹੈ।
ਸਰਵ ਸੂਖ ਕੋ ਨਾਇਕ
ਹੇ ਭਾਈ ਜੀ, ਕੋਈ ਕਹਿੰਦਾ ਮੈਂ ਦੇਵੀ ਦੇਵਤਿਆਂ ਦੀ ਉਪਾਸ਼ਨਾ, ਭੈਰੋਂ ਦੀ ਉਪਾਸ਼ਨਾ ਕਰਾਂ, ਕੋਈ ਕਹਿੰਦਾ ਮੈਂ ਮਹਾਰਾਜ ਦੇਵੀ ਦੀ ਉਪਾਸ਼ਨਾ ਕਰਕੇ ਪਦਾਰਥ ਮਿਲਦਾ ਹੈ, ਕੋਈ ਕਹਿੰਦਾ ਸ਼ਿਵ ਜੀ ਦੀ ਉਪਾਸ਼ਨਾ ਕਰਕੇ ਧਨ ਛੇਤੀ ਮਿਲਦਾ ਹੈ, ਇਹ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ। ਕਬੀਰ ਸਾਹਿਬ ਕਹਿੰਦੇ ਕਿਉਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਡਾਵਾਂ ਡੋਲ ਤੋਂ ਹੋਇਆ ਤੁਰਿਆ ਫਿਰਦਾ ਹੈ?
ਸਰਬ ਕਿਉਂ ਕਹਾਂ ਡੁਲਾ ਹੈ,
ਕਿਉਂ ਮਹਾਰਾਜ ਦੀ ਭਗਤੀ ਵੱਲੋਂ ਚਿੱਤ ਨੂੰ ਡੁਲਾ ਰਿਹਾ ਹੈ?
ਸਰਬ ਸੁਖ ਕੋ ਨਾਇਕ
ਹੈ ਭਾਈ, ਸਾਰਿਆਂ ਸੁਖਾਂ ਦਾ ਨਾਇਕ ਸਿਰੋਮਣੀ ਉਹ ਪਰਮੇਸ਼ਰ ਨਾਇਕ ਪ੍ਰੇਰਕ ਹੈ।
ਰਾਮ ਨਾਮ ਰਸ ਪੀ,
ਉਸ ਨਾਮ ਦੇ ਰਸ ਨੂੰ ਪੀਣਾ ਕਰ। ਕਹੋ ਜਨ ਕਾ ਨਾਹੀ ਕਰਤਾ ਕੇ, ਉਸ ਪਰਮੇਸ਼ਰ ਦੇ ਘਰ ਵਿੱਚ ਕਿਹੜੀ ਵਸਤੂ ਨੀ? ਸਭ ਕੋ ਕਹੇ ਜਾਸ ਕੀ ਬਾਤਾਂ, ਸਾਰੀ ਦੁਨੀਆਂ ਜਿਸਦੇ ਜਹਦੀਆਂ ਗੱਲਾਂ ਕਰ ਰਹੀ ਹੈ, ਉਹ ਸਾਰਿਆਂ ਸੁਖਾਂ ਦਾ ਸਵਾਮੀ ਹੈ, ਨਾਇਕ ਪ੍ਰੇਰਕ ਹੈ। ਰਾਮ ਦੇ ਨਾਮ ਦੇ ਰਸ ਨੂੰ ਪੀ ਲੈ ਜੇ, ਤੇਰੇ ਭਾਗ ਚੰਗੇ ਹਨ। ਐਵੇਂ ਡਾਵਾਂ ਡੋਲਣਾ ਹੋਇਆ ਫਿਰ।
ਕਬੀਰ ਕਾਂਚਨ ਕੇ ਕੁੰਡਲ ਬਣੇ।
ਕੋਈ ਆਦਮੀ ਨੌਜਵਾਨ ਸੀ, ਸੋਨੇ ਦੇ ਤੁੰਗਲ ਪਾਏ ਹੋਏ, ਬੜੇ ਹਾਰ ਸ਼ਿੰਗਾਰ ਚ ਛੂ ਫੂ ਕਰਦਾ ਫਿਰੇ। ਵੇਖ ਕੇ ਕਬੀਰ ਸਾਹਿਬ ਉਹਦੀ ਜਵਾਨੀ ਦੀ ਆਕੜ ਨੂੰ ਸਿੱਖਿਆ ਦਿੰਦੇ ਹਨ।
ਕਬੀਰ ਕਾਂਚਨ ਕੇ ਕੁੰਡਲ।
ਕਬੀਰ ਸਾਹਿਬ ਕਹਿੰਦੇ ਭਾਈ, ਜੇ ਤੇਰੇ ਸੋਨੇ ਦੇ ਤੁੰਗਲ ਬਣ ਗਏ ਹਨ, ਕੰਨਾਂ ਚ ਪਾਏ ਹੋਏ ਹੈ,
ਉੱਪਰ ਲਾਲ ਜੜਾ।
ਇਸੇ ਤਰ੍ਹਾਂ ਬੀਬੀਆਂ ਮਾਈ ਭਾਈਆਂ ਨੂੰ ਆਦਤ ਹੈ, ਬਾਹਲੀਆਂ ਟੂੰਬਾਂ ਪਾ ਪਾ ਕੇ ਸੋਨੇ ਦੇ ਬੱਦਲ ਬਣ ਬਣ ਕੇ ਨਿਕਲਦੀਆਂ ਘਰਾਂ ਵਿੱਚੋਂ। ਸੋ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੋਨੇ ਦੇ ਕੰਗਣ ਸੋਹਣੇ ਤੇ ਕੁੰਡਲ ਤੁੰਗਲ ਆਦਿਕ ਬਣੇ ਹੋਏ ਹਨ।
ਉੱਪਰ ਲਾਲ ਜੜਾ
ਉੱਤੇ ਉਹਨਾਂ ਦੇ ਲਾਲਾਂ ਦਾ ਜੜਾਊ ਜੜੇ ਹੋਏ ਹਨ ਜੇ ਭੁੱਖਾਂ ਬਣੇ ਹੋਏ ਸੁੰਦਰ।
ਇਸ ਹੈ ਦਾਦੇ ਕਾਨ
ਸਾਹਿਬ ਕਬੀਰ ਜੀ ਕਹਿੰਦੇ ਮੈਨੂੰ ਤਾਂ ਭਾਈ ਉਹ ਸੋਹਣੇ ਨਹੀਂ ਲੱਗਦੇ। ਉਹ ਤਾਂ ਸਾਬਤ ਸੂਰਤ ਨੂੰ ਭੰਨ ਕਰਕੇ ਪਰਮੇਸ਼ੁਰ ਨੇ ਜਿਹੜੀ ਸ਼ਕਲ ਬਣਾਈ ਉਹਨੂੰ ਵਿਗਾੜਦੇ ਆ। ਦਿਸੈ ਦਾਦੇ ਕਾਨ ਜਿਉਂ ਜਿਵੇਂ ਸੜਿਆ ਹੋਇਆ ਜੰਗਲ ਹੁੰਦਾ ਹੈ, ਸੜੇ ਹੋਏ ਜੰਗਲ ਦੇ ਉੱਤੇ ਸਵਾਹ ਹੀ ਸਵਾਹ ਪਈ ਹੁੰਦੀ ਹੈ, ਇਸ ਪ੍ਰਕਾਰ ਵਿਸ਼ਿਆਂ ਦੀ ਇੱਛਾ ਰੂਪੀ ਸਵਾਹ ਹੀ ਉਹਨਾਂ ਤੇ ਉੱਡ ਰਹੀ ਹੈ। ਸੜੇ ਹੋਏ ਜੰਗਲ ਦੀ ਨਿਆਈ ਸਾਨੂੰ ਪ੍ਰਤੀਤ ਹੁੰਦੇ ਹਨ।
ਜਿਨ ਮਨ ਨਾਹੀ ਨਾ
ਦਿਸੈ ਦਾਦੇ ਕਾਨ ਜਿਉਂ, ਇੱਕ ਤਾਂ ਸਾਧ ਸਿੰਘ ਜੀ ਕਾਨੇ ਜਿਹੜੇ ਹੁੰਦੇ ਸੜੇ ਹੁੰਦੇ ਆ, ਉਤਲੀਆਂ ਛਿੱਲ ਤੇ ਵਿੱਚੋਂ ਲਿਸ਼ਕਦੇ ਹੁੰਦੇ ਆ। ਇਸ ਪ੍ਰਕਾਰ ਜਿਹਨਾਂ ਦੇ ਸਾਧ ਸੰਗਤ ਦਿਸੇ ਦਾਦੇ ਕਾਨ ਜਿਉਂ, ਉਹ ਸੜੇ ਹੋਏ ਕਾਨੇ ਦੀ ਨਿਆਈ ਹਨਗੇ ਤੇ ਉੱਤੋਂ ਲਿਸ਼ਕਦੇ ਹਨ, ਅੰਦਰੋਂ ਕਾਮ ਆਦਿਕਾਂ ਦੇ ਨਾਲ ਸੜੇ ਹੋਏ ਕਾਨੇ ਦੀ ਨਿਆਈ ਹਨਗੇ ਤੇ ਅੰਦਰ ਪਿਆਰ ਨਹੀਂ ਹੈ, ਖੁਸ਼ਕ ਹਨਗੇ, ਪ੍ਰੇਮ ਦਾ ਰਸ ਨਹੀਂ ਉਹਨਾਂ ਦੇ ਅੰਦਰ, ਸੜੇ ਹੋਏ ਕਾਨੇ ਦੀ ਨਿਆਈ ਹੈ। ਤੇ ਇੱਕ ਸੜੇ ਹੋਏ ਕਾਨੇ ਦੀ ਸਵਾਹ ਹੁੰਦੀ ਹੈ, ਉਵੇਂ ਬਣੀ ਕਾਨਾ ਸਾਬਤ ਪ੍ਰਤੀਤ ਹੁੰਦਾ ਤੇ ਹੁੰਦੀ ਸਵਾਹ, ਹੱਥ ਪਾਇਆ ਤੋਂ ਕਾਨਾ ਨਹੀਂ ਹੁੰਦਾ। ਇਸੇ ਪ੍ਰਕਾਰ ਸੜੇ ਹੋਏ ਉਹ ਕਾਨੇ ਦੀ ਨਿਆਈ ਹਨਗੇ, ਵਿਸ਼ਿਆਂ ਦੇ ਨਾਲ ਸਾਰੇ ਸਵਾਹ ਹੋਏ ਹੋਏ ਹਨ।
ਜਿਨ ਮਨ ਨਾਹੀ ਨਾ,
ਜਿਨ੍ਹਾਂ ਦੇ ਮਨ ਚ ਪਰਮੇਸ਼ੁਰ ਦਾ ਨਾਮ ਨੀ, ਉਹਨਾਂ ਨੂੰ ਕੀ ਵੇਖ ਕੇ ਕਰੋਗੇ ਤੁਸੀਂ?
ਕਬੀਰ ਐਸਾ ਏਕ ਆਦ,
ਸਾਹਿਬ ਕਬੀਰ ਜੀ ਕਹਿੰਦੇ ਇਹ ਜਾ ਕੋਈ ਇੱਕ ਅੱਧਾ ਹੀ ਆ ਭਾਈ, ਦੁਰਲੱਭ ਹੈ
ਜੋ ਜੀਵਤ ਮ੍ਰਿਤਕ ਹੋ,
ਜਿਹੜਾ ਜੀਵਤ ਭਾਵ ਤੋਂ ਮਰੇ। ਇੱਕ ਕੌਣ ਹੈ ਪੂਰਨ ਗਿਆਨਵਾਨ ਹੈ ਤੇ ਅੱਧਾ ਕੌਣ ਹੈ ਜਿਗਿਆਸੂ, ਕਿਉਂਕਿ ਉਹਦੇ ਅੰਦਰ ਸੰਸੇ ਅਜੇ ਬਣੇ ਰਹਿੰਦੇ ਹੈ, ਇਸ ਕਰਕੇ ਅੱਧਾ ਹੈ ਵਖੇਪ ਦੇ ਸਹਿਜ ਚਿੱਤ ਰਹਿੰਦਾ ਹੈ, ਸੰਸੇਪ ਪਰਜੇ ਬਣੇ ਰਹਿੰਦੇ, ਇਸ ਕਰਕੇ ਅੱਧਾ ਹੈ। ਤੇ ਗਿਆਨਵਾਨ ਸੰਸਿਆ ਨੂੰ ਸਾਰਿਆਂ ਤੋਂ ਰਹਿਤ ਹੈ, ਇਸ ਕਰਕੇ ਇੱਕ ਪੂਰਨ ਹਨ
ਜੋ
ਅੱਧਾ ਜਿਗਿਆਸੂ ਹੈ।
ਜੋ ਜੀਵਤ ਮ੍ਰਿਤਕ ਹੋ,
ਜਿਹੜੇ ਜੀਵਤ ਭਾਵ ਤੋਂ ਮਰਨ ਵਾਲੇ ਹੈ, ਜੀਵ ਪੁਣੇ ਦਾ ਤਿਆਗ ਕਰਨ ਵਾਲੇ, ਕੋਈ ਇੱਕ ਹੈ ਜਾਂ ਅੱਧਾ ਜਿਗਿਆਸੂ ਹੈ ਗਿਆਨਵਾਨ।
ਨਿਰਭੈ ਹੋਏ ਕਹਿ ਗੁਣ ਰਵੈ,
ਉਹ ਫਿਰ ਨਿਰਭਉ ਹੋ ਜਾਂਦੇ ਜੋ ਪਰਮੇਸ਼ੁਰ ਦੇ ਗੁਣਾਂ ਨੂੰ ਉਚਾਰਦੇ ਹੈ।
ਜਤ ਵੇਖੋ ਤਤ ਸੋ,
ਜਿੱਥੇ ਵੀ ਵੇਖੀਏ ਸੋ ਪਰਮੇਸ਼ੁਰ ਹੀ ਉਹਨਾਂ ਦ੍ਰਿਸ਼ਟੀ ਚ ਦਿਸਦਾ ਹੈ।
ਕਬੀਰ ਜਾ ਦਿਨ ਹੋ ਮੂਆ,
ਕਬੀਰ ਸਾਹਿਬ ਜੀ ਕੋਈ ਆਦਮੀ ਕਹਿੰਦੇ ਸੀ ਕਿ ਫਲਾਨਾ ਮਰ ਜਾਣਾ ਚਾਹੀਦਾ, ਮਰ ਗਿਆ ਹੈ। ਕਬੀਰ ਜੀ ਕਹਿੰਦੇ ਹਨ,
ਕਬੀਰ ਜਾ ਦਿਨ ਹੋ,
ਕਬੀਰ ਜੀ ਕਹਿੰਦਾ ਜਿੱਦਣ ਦਾ ਮੈਂ ਮਰ ਗਿਆ ਹਾਂ,
ਪਾਛੈ ਭਇਆ ਆਨੰਦ,
ਮੈਨੂੰ ਉਹਦਾ ਆਨੰਦ ਹੋ ਗਿਆ ਜਦੋਂ ਦਾ ਹਾਂ ਹੰਕਾਰ ਮੇਰਾ ਮਰ ਗਿਆ ਨਾ ਪ੍ਰੇਮੀਓ, ਮੈਂ ਜੋ ਬਣਿਆ ਬੈਠਾ ਸੀ ਦੇਹ ਦੇ ਸਹਿਤ ਆਪਣੇ ਆਪ ਨੂੰ, ਮੈਂ ਦੇਹੋ ਕਹਿੰਦਾ ਸੀ ਮੈਂ ਸੂਖਮ ਦੇਹ ਹਾਂ, ਮੈਂ ਸਥੂਲ ਦੇ ਹਾਂ, ਮੈਂ ਕਾਰਨ ਦੇ ਹਾਂ, ਇਹ ਹੰਕਾਰ ਜਾਂਦਾ ਮੇਰਾ ਮਰ ਗਿਆ ਹੈ।
ਪਾਛੈ ਭਇਆ ਆਨੰਦ,
ਦੇਹ ਮਾਨ ਤੋਂ ਪਿੱਛੇ ਹੋਣੇ ਕਰਕੇ ਆਨੰਦ ਵਾਹਿਗੁਰੂ ਦਾ ਪ੍ਰਗਟ ਹੋ ਗਿਆ ਹੈ ਸਾਨੂੰ।
ਮੋਹਿ ਮਿਲਿਓ ਪ੍ਰਭ ਆਪਣਾ,
ਮੈਨੂੰ ਤਾਂ ਭਾਈ ਇਸ ਪ੍ਰਕਾਰ ਵਿਦੇਹ ਮੁਕਤੀ ਦੀ ਪ੍ਰਾਪਤੀ ਹੋ ਗਈ ਤੇ ਮੇਰੇ ਤਾਂ ਹੀ ਪ੍ਰਭੂ ਆਪਣਾ ਆਪ ਜੋ ਆਪਣਾ ਆਤਮਾ ਰੂਪ ਹੈ ਪ੍ਰਾਪਤ ਹੋ ਗਿਆ ਹੈ।
ਸੰਗੀ ਭਜੈ ਗੋਬਿੰਦ,
ਜਿਹੜੇ ਸਾਡੇ ਸੰਗਤ ਕਰਨ ਵਾਲੇ ਹਨ ਉਹ ਵੀ ਗੋਬਿੰਦ ਦਾ ਭਜਨ ਕਰਨ ਲੱਗ, ਕਬੀਰ ਮੁਕਤ ਹੋ ਗਿਆ, ਮਹਾਰਾਜ ਨਾਲ ਮਿਲ ਗਿਆ, ਅਸੀਂ ਵੀ ਮੁਕਤ ਹੋ ਜਾਵਾਂਗੇ। ਸਾਡੇ ਸੰਗੀ ਜੋ ਇੰਦਰੇ ਹੈ ਮਨ ਆਦਿਕ ਹੈ, ਇਹ ਵੀ ਹੁਣ ਗੋਬਿੰਦ ਦਾ ਭਜਨ ਕਰਨ ਚ ਲਾਏ ਹੋਏ ਆ ਸਾਡੇ।
ਕਬੀਰ ਸਭ ਤੇ ਹਮ ਬੁਰੇ,
ਕਬੀਰ ਸਾਹਿਬ ਜੀ ਕਹਿੰਦੇ ਆ ਭਾਈ ਅਸੀਂ ਸਾਰਿਆਂ ਨਾਲੋਂ ਬੁਰੇ ਹਾਂ,
ਹਮ ਤਾਜ ਭਲੋ ਸਭ ਕੋ,
ਸਾਨੂੰ ਛੱਡ ਕੇ ਛੁੱਟ ਸਭ ਕੋਈ ਭਲਾ ਹੈ।
ਜਿਨ ਐਸਾ ਕਰ,
ਜਿਨ ਇੰਨੀ ਗਰੀਬੀ ਧਾਰਨ ਕੀਤੀ ਹੈ ਨਾ, ਇਸ ਪ੍ਰਕਾਰ ਦਾ ਵਿਚਾਰ ਬੁੱਝਣਾ ਕੀਤਾ ਸਮਝਿਆ ਹੈ,
ਮੀਤ ਹਮਾਰਾ ਸੋ,
ਅਸੀਂ ਤਾਂ ਭਾਈ ਉਸ ਨੂੰ ਆਪਣਾ ਸੱਜਣ ਮਿੱਤਰ ਸਮਝਦੇ ਹਾਂ, ਸਾਡਾ ਮਿੱਤਰ ਉਹ ਹੈ ਜਿਹੜਾ ਆਪਣੀ ਹੰਗਤਾ ਨੂੰ ਛੱਡ ਕੇ ਰਹੇ ਦੁਨੀਆਂ ਵਿੱਚ। ਇਸੇ ਪ੍ਰਕਾਰ
ਕਬੀਰ ਸਭ ਤੇ ਹਮ ਬੁਰੇ,
ਕਬੀਰ ਸਾਹਿਬ ਜੀ ਕਹਿੰਦੇ ਹੰਗਤਾ ਮਮਤਾ ਵਾਲੇ ਜਿਹੜੇ ਜੀਵ ਹੈ ਉਹ ਸਾਰਿਆਂ ਤੋਂ ਭਾਈ ਬੁਰੇ ਹਨ।
ਹਮ ਤਾਜ ਭਲੋ ਸਭ ਕੋ,
ਜਿਨ੍ਹਾਂ ਨੇ ਹੰਗਤਾ ਮਮਤਾ ਛੱਡਤੀ ਉਹ ਸਭ ਕੋਈ ਭਲੇ ਹੈ, ਉਹ ਹੰਗਤਾ ਮਮਤਾ ਜਿਨ੍ਹਾਂ ਦੀ ਮਿਟ ਗਈ ਹੈ।
ਜਿਨ ਐਸਾ ਕਰ ਬੁਝੇ,
ਜਿਨ ਹੰਗਤਾ ਮਮਤਾ ਦਾ ਤਿਆਗ ਕਰਕੇ ਐਸਾ ਆਤਮ ਆਨੰਦ ਸਰੂਪ ਜੋ ਦੇਖੋ ਸੋ ਏਕ ਆਤਮਾ ਨਹੀਂ ਦੈਤ ਕਾ ਨਾਮ ਕੋਈ, ਕਿਉਂ ਬੁਝਣਾ ਕੀਤਾ ਸਮਝਿਆ ਹੈ
ਮੀਤ ਹਮਾਰਾ ਸੋ
ਸਾਡਾ ਤਾਂ ਭਾਈ ਲੋਕ ਪ੍ਰਲੋਕ ਦਾ ਸੱਜਣ ਉਹ ਹੀ ਹੈ ਸਮਝਦੇ ਹਾਂ ਅਸੀਂ
ਕਬੀਰ ਆਈ ਮੁਝੇ ਪਹਿ
ਕਬੀਰ ਸਾਹਿਬ ਜੀ ਕਹਿੰਦੇ ਹਨ ਮਾਇਆ ਮੈਨੂੰ ਵੀ ਮੋਹਿਤ ਕਰਨ ਵਾਸਤੇ ਆਈ ਸੀ
ਅਣਕ ਕਰੇ ਕਰ
ਕਦੇ ਤਾਣੀ ਬਣਾਉਣ ਵਾਲੀ ਸਰਦਾਰਨੀ ਰਾਣੀ ਬਣ ਕੇ ਆ ਗਈ ਕਦੇ ਮੇਰੀ ਜਿਹੜੀ ਕੁੰਭੜ ਸੀ ਉਹਦੇ ਚ ਸੋਨੇ ਦੀਆਂ ਮੋਹਰਾਂ ਹੀ ਕੱਢ ਦਿੱਤੀਆਂ ਕਦੇ ਮੇਰੀ ਜਿਹੜੀ ਨਲੀਆਂ ਭਿਉਣ ਵਾਲੀ ਕੁਨਾਲੀ ਸੀ ਉਹ ਮੋਹਰਾਂ ਨਾਲ ਹੀ ਭਰ ਦਿੱਤੀ ਕਦੇ ਨਲੀਆਂ ਹੀ ਸੋਨੇ ਦੀਆਂ ਬਣਾ ਦਿੱਤੀਆਂ ਕਦੇ ਕਹਿਣ ਲੱਗੀ ਮੇਰੀ ਤਾਣੀ ਪਹਿਲਾਂ ਬੁਣ ਦੇ ਮੇਰੇ ਤੋਂ 100 ਰੁਪਇਆ ਲੈ ਲਾ ਇਉਂ ਬੜੇ ਲਿਬਾਸ ਕਰਕੇ ਮੇਰੇ ਕੋਲੇ ਆਈ ਸੀ
ਹਮ ਰਾਖੇ ਗੁਰ ਆਪਣੇ
ਸਾਡੇ ਤਾਈ ਉਸਦੇ ਪਾਸੋਂ ਆਪਣੇ ਗੁਰੂ ਰਾਮਾਨੰਦ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਤਾਂ ਰੱਖ ਲਿਆ ਉਸ ਮਾਇਆ ਤੋਂ
ਕੀਨੋ ਆਦੇ
ਉਸ ਨੇ ਅਖੀਰ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਉਹਨੂੰ ਫਿਰ ਮੱਥਾ ਟੇਕਿਆ ਹਾਰ ਮੰਨ ਕੇ ਇਸ ਪ੍ਰਕਾਰ ਵਿਸ਼ਨੂੰ ਦੀ ਨਿਰਾਦਰੀ ਕਰਾਈ ਸੀ ਪਹਿਲਾਂ ਇੱਕ ਸ਼ਾਹੂਕਾਰ ਦੇ ਘਰ ਦਰਖਤ ਬਣ ਕੇ ਜਾ ਰਹੇ ਸੀ ਤੇ ਸਰਦਾਰਨੀ ਬਣ ਕੇ ਉਹਦੇ ਚਲੀ ਗਈ ਸੋਨੇ ਦੇ ਭਾਂਡਿਆਂ ਚ ਪਾਣੀ ਪੀਵੇ ਸ਼ਾਹੂਕਾਰ ਕਹਿਣ ਲੱਗਾ ਮਹਾਰਾਣੀ ਜੀ ਇੱਥੇ ਰਾਤ ਕਰ ਲਓ ਕਹਿੰਦੇ ਹਾਂ ਚਵਾਰਾ ਪਸੰਦ ਆ ਜੇ ਤਾਂ ਰਹਿ ਪਾਉਂਗੇ ਜਿਸ ਚਵਾਰੇ ਚ ਵਿਸ਼ਨੂੰ ਭਗਵਾਨ ਸੰਤ ਬਣੇ ਰਹਿੰਦੇ ਸੀ ਕਹਿੰਦੀ ਆਹ ਚਵਾਰਾ ਪਸੰਦ ਆ ਪਰ ਇੱਥੇ ਮਨੁੱਖ ਰਹਿੰਦੇ ਆ ਕਹਿੰਦੇ ਜੀ ਇਹਨਾਂ ਨੂੰ ਹੋਰ ਥਾਂ ਕਰ ਦਿੰਦੇ ਆ ਹੋਰ ਥਾਂ ਕਰਨ ਵਾਸਤੇ ਜਦੋਂ ਪੁੱਛਿਆ ਸੰਤ ਜੀ ਕਹਿੰਦੇ ਤੁਸੀਂ ਹੋਰ ਚਵਾਰੇ ਚ ਹੋ ਜਾਓ ਕਹਿੰਦੇ ਵੀ ਤੁਹਾਡੇ ਨਾਲ ਅਸੀਂ ਪਰਨ ਕੀਤਾ ਸੀ ਵੀ 6 ਮਹੀਨੇ ਇਸੇ ਚਵਾਰੇ ਚ ਰਹਾਂਗੇ ਉਹ ਬੁੜਾ ਕਹਿੰਦਾ ਪਰਮ ਤਾਂ ਤੇਰੇ ਨਾਲ ਕੀਤਾ ਸੀ ਬਾਬਾ ਜੀ ਪਰ ਔਕੜ ਬਣੀ ਹੈ ਰਾਣੀ ਦੇ ਪਸੰਦ ਹੈ ਚਵਾਰਾ ਮੁੰਡੇ ਕਹਿੰਦੇ ਉਹ ਸਾਧ ਬਣ ਕੇ ਮੇਰ ਕਰਦਾ ਬਾਹੋਂ ਫੜ ਕੇ ਚੌਲ ਉਬਾਲਦੇ ਸੀ ਉਹ ਪਿੱਛ ਸਣੇ ਪਰਨੇ ਚ ਪਾ ਕੇ ਭਿੱਜਿਆ ਚੌਲਾਂ ਨਿਚੜਦਿਆਂ ਨੂੰ ਬਾਹਰ ਕੱਢਤਾ ਭਗਵਾਨ ਉਸ ਦੇ ਅਲੋਪ ਹੋ ਗਏ ਤੇ ਲਕਸ਼ਮੀ ਨੂੰ ਬੜਾ ਮਖੌਲ ਕੀਤਾ ਕਹਿੰਦੇ ਕਿਉਂ ਵੇਖੇ ਤੇਰੇ ਭਗ ਜਿਹੜੇ ਸੀ ਇਹ ਕਹਿਣ ਲੱਗੇ ਭਗਵਾਨ ਜੀ ਕਹਿੰਦਾ ਚੰਗਾ ਮੇਰਾ ਭਗਤ ਵੀ ਵੇਖਿਆ ਉਸ ਵੇਲੇ ਫਿਰ ਰਾਣੀ ਬਣ ਕੇ ਜੋ ਕਬੀਰ ਕੋਲ ਆਈ ਕਬੀਰ ਫਿਰ ਨੱਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਸੂਫਨੋ ਖਾ ਨੱਕ ਕੰਨ ਵੜਤਾ ਸੀ ਤੇ ਮੂਹਰੀ ਮਾਰ ਕੇ ਪਿਛਲੇ ਪਾਰ ਸਿਰ ਦਿੱਤੀ ਸੀ ਇਉਂ ਰੋਂਦੀ ਨੱਕ ਕਣਕ ਵਢਾ ਕੇ ਚਲੀ ਗਈ ਸੀ ਕਹਿੰਦੇ ਵੇਖਿਆ ਮੇਰਾ ਭਗਤ ਕਿਹਾ ਜਿਹਾ ਸੀ ਇਉਂ ਆਪੋ ਵਿੱਚ ਹੀ ਸਾਧ ਸਿੰਘ ਜੀ ਪਰਖ ਲਕਸ਼ਮੀ ਤੇ ਨਾਰਾਇਣ ਦੀ ਹੋਈ ਸੀ ਉਹ ਸਾਖੀ ਦੀ ਬਾਬਤ ਕਹਿੰਦੇ ਹਨ ਜ਼ਿਕਰ ਕਰਦੇ ਇੱਥੇ
ਕਬੀਰ ਆਈ ਮੁਝੇ ਪਹਿ
ਸਾਹਿਬ ਕਬੀਰ ਜੀ ਕਹਿੰਦੇ ਮੇਰੇ ਪਾਸ ਵੀ ਇਹ ਆਈ ਸੀ
ਅਣਕ ਕਰੇ ਕਰ
ਅਨੇਕ ਤਰ੍ਹਾਂ ਦੇ ਭੇਸ ਕਦੇ ਤਾਣੀ ਬਣਾਉਣ ਵਾਲੀ ਬਣ ਕੇ ਕਦੇ ਰਾਣੀ ਬਣ ਕੇ ਰਸਾਂ ਦੇ ਚੜ ਚੜ ਕੇ
ਹਮ ਰਾਖੇ ਗੁਰ ਆਪਣੇ
ਸਾਡੇ ਤਾਈ ਤਾਂ ਆਪਣੇ ਸਤਿਗੁਰਾਂ ਨੂੰ ਭਾਈ ਸਾਨੂੰ ਰੱਖ ਲਿਆ ਹੈ
ਹੁਣ ਕੀਨੋ ਆਦੇ
ਹੁਣ ਸਾਨੂੰ ਸਗੋਂ ਨਮਸਕਾਰ ਕੀਤੀ ਵੰਦਨਾ ਕੀਤੀ ਅਸੀਂ ਉਹਨਾਂ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਰੱਖਿਆ ਹੈ ਉਸ ਨੂੰ ਆਦੇਸ਼ ਉਪਦੇਸ਼ ਸੰਸਕ੍ਰਿਤ ਦੇ ਆਦੇਸ਼ ਨਾਲ ਉਪਦੇਸ਼ ਦਾ ਵੀ ਹੈ ਉਹਨੂੰ ਉਪਦੇਸ਼ ਦਿੱਤਾ
ਕਬੀਰ ਸੋਈ ਮਾਰੀ ਹੈ
ਕੋਈ ਮਾਈ ਆਪਦੇ ਬੱਚੇ ਨੂੰ ਕੁੱਟ ਰਹੀ ਸੀ ਕਹਿੰਦੀ ਤੈਨੂੰ ਮਾਰ ਦੂੰ ਜਾਨੂੰ ਤੂੰ ਮੇਰੇ ਆਖੇ ਨਹੀਂ ਲੱਗਦਾ ਸੁਣ ਕੇ ਕਬੀਰ ਸਾਹਿਬ ਜੀ ਸਿੱਖਿਆ ਦਿੰਦੇ ਹਨ
ਕਬੀਰ ਸੋਈ ਮਾਰੀ ਹੈ
ਕਬੀਰ ਜੀ ਕਹਿੰਦੇ ਉਸ ਨੂੰ ਮਾਰਨਾ ਚਾਹੀਦਾ ਹੈ
ਇਹ ਮੂਹ ਹੈ ਸੁਖ
ਜਿਸਦੇ ਮਰਨੇ ਕਰਕੇ ਸੁਖ ਦੀ ਪ੍ਰਾਪਤੀ ਹੋਵੇ ਉਹ ਕੌਣ ਹੈ ਅਗਿਆਨ ਉਹ ਕੌਣ ਹੈ ਹੰਕਾਰ ਉਹ ਕੌਣ ਹੈ ਵਕਾਰ ਇਹ ਹੰਕਾਰਾਂ ਨੂੰ ਵਕਾਰ ਨੂੰ ਅਗਿਆਨ ਨੂੰ ਮਾਰਨਾ ਚਾਹੀਦਾ ਜਿਸਦੇ ਮਰਨੇ ਕਰਕੇ ਸੁਖ ਦੀ ਪ੍ਰਾਪਤੀ ਹੋਵੇ
ਭਲੂ ਭਲੂ ਸਭ ਕੋ ਕਹੇ
ਜਿਸ ਹੰਕਾਰ ਦੇ ਮਰਨੇ ਕਰਕੇ ਅਗਿਆਨ ਦੇ ਮਰਨੇ ਕਰਕੇ ਭਲੇ ਕੰਮ ਕਰਨੇ ਕਰਕੇ ਭਲਾ ਹੀ ਸਭ ਕੋਈ ਕਹਿੰਦਾ ਹੈ
ਗੁਰੂ ਨਾ ਮਾਨੈ ਕੋ
ਜਿਸ ਅਗਿਆਨ ਆਦਿਕਾਂ ਦਾ ਦੁੱਖ ਜੰਮਣ ਮਰਨ ਦਾ ਉਹਦੀ ਨਿਵਰਤੀ ਤੋਂ ਹੋਈ ਤੋਂ ਬਾਅਦ ਕੋਈ ਬੁਰਾ ਨਹੀਂ ਮੰਨਦਾ ਸਭ ਕੋਈ ਕਹਿੰਦੇ ਚੰਗਾ ਹੋਇਆ
ਕਬੀਰ ਰਾਤੀ ਹੋਵੇ ਕਾਰੀਆ
ਕਬੀਰ ਸਾਹਿਬ ਜੀ ਕਹਿੰਦੇ ਜੋ ਰਾਤਾਂ ਕਾਲੀਆਂ ਮੱਸਿਆ ਦੀਆਂ ਹੁੰਦੀਆਂ ਹਨ
ਕਾਰੇ ਉਬੇ ਜਾਂਦੇ
ਕਾਲੇ ਜਿਹੜੇ ਪਾਪੀ ਆਦਮੀ ਹੈ ਉਹ ਰਾਤ ਨੂੰ ਖੜੇ ਹੋ ਜਾਂਦੇ ਉਸੇ ਵੇਲੇ
ਲੈ ਫਾਹੇ ਉੱਠ ਧਾਵਤੇ
ਲੈ ਲੈ ਕੇ ਫਾਹੇ ਰਾਤਾਂ ਨੂੰ ਉੱਠ ਕੇ ਦੌੜਦੇ ਹੈ
ਤੇ ਜਾਨ ਮਾਰੇ ਭਗਵਾਨ
ਉਹ ਧਾ ਧਾ ਕੇ ਲੋਕਾਂ ਨੂੰ ਫਸਾ ਫਸਾ ਕੇ ਫਾਹੀਆਂ ਚ ਮਾਰ ਦਿੰਦੇ ਆ ਕੁੜੱਕੀਆਂ ਚ ਪਾ ਪਾ ਕੇ ਇਉਂ ਜਾਣਨਾ ਕਰੋ ਸਾਧ ਸਿੰਘ ਜੀ ਉਹ ਭਗਵੰਤ ਦੇ ਮਾਰੇ ਹੋਏ ਹੀ ਹੈ ਜਾਣੋ ਇਹੋ ਜਿਹੇ ਆਦਮੀ ਜਿਹੜੇ ਆ ਪਾਪੀ ਆਦਮੀ ਇਸੇ ਪ੍ਰਕਾਰ ਉਹ ਜਿਉਂਦੇ ਨਹੀਂ ਸਮਝਣੇ ਚਾਹੀਦੇ, ਰੱਬ ਦੇ ਹੀ ਮਾਰੇ ਹੋਏ ਹੈ ਜਿਹੜੇ ਕੁਕਰਮਾਂ ਚ ਲੱਗੇ ਹੋਏ ਹੈ, ਕਦੇ ਵੀ ਚੰਗਾ ਕੰਮ ਨਹੀਂ ਜਿਹੜੇ ਕਰਦੇ।
ਕਬੀਰ ਰਾਤੀ ਹੋਵੇ ਕਾਰੀ,
ਗੁਰੂ ਸਾਹਿਬ ਜੀ ਕਹਿੰਦੇ ਜਦੋਂ ਪਾਪਾਂ ਦੀਆਂ ਅਵਸਥਾ ਰੂਪੀ ਕਾਲੀਆਂ ਰਾਤਾਂ ਹੁੰਦੀਆਂ ਹਨ,
ਕਾਰੇ ਉਬੇ ਜੰਤ,
ਉਸ ਵੇਲੇ ਕਾਲੇ ਜਿਹੜੇ ਪਾਪੀ ਜੰਤ ਹੈ ਉਬੇ ਹਰ ਵਕਤ ਸਥਿਤ ਖੜੇ ਰਹਿੰਦੇ ਹਨ।
ਲੈ ਫਾਹੇ ਉੱਠ ਧਾਵ,
ਲੈ ਕਰਕੇ ਸਾਧ ਸੰਗਤ ਜੀ ਉਹ ਫਾਉਣ ਵਾਸਤੇ ਲੋਕਾਂ ਨੂੰ ਮੋਹਿਤ ਕਰਨ ਵਾਸਤੇ ਵਕਾਰਾਂ ਰੂਪੀ ਫਾਹੇ, ਕੁਸੰਗਤ ਰੂਪੀ ਫਾਹੇ ਤੇ ਦੁਰਮਤ ਰੂਪੀ ਫਾਹੇ ਲੈ ਕੇ ਉੱਠ ਕੇ ਦੌੜਦੇ ਹਨ।
ਜਾਨ ਮਾਰੇ ਭਗਵਾਨ,
ਉਹ ਸਾਧ ਸੰਗਤ ਜੀ ਭਗਵੰਤ ਦੇ ਜਾਨੋ ਹੀ ਮਾਰੇ ਸਮਝ ਲਓ, ਐਸੇ ਬੇਮੁਖ ਪੁਰਖ ਜਿਹੜੇ ਹਨ।